You're with SBS Radio. Find more great stories in your language at sbs.com.au.
ਦੋਸਤੋ SBS ਪੰਜਾਬੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਭਾਈਚਾਰੇ ਦੀਆਂ ਪ੍ਰਾਪਤੀਆਂ ਅਤੇ ਮਾਣ ਮੱਤੀਆਂ ਗੱਲਾਂ ਨਾਲ ਤੁਹਾਨੂੰ ਸਮੇਂ-ਸਮੇਂ ਤੇ ਜਾਣੂ ਕਰਾ ਸਕੀਏ। ਅਕਸਰ ਖਬਰਾਂ ਪ੍ਰਕਾਸ਼ਿਤ ਕਰਦੇ ਹਾਂ, ਇੰਟਰਵਿਊ ਸੁਣਾਉਂਦੇ ਹਾਂ, ਜਿੱਥੇ ਕਿਤੇ ਪੰਜਾਬੀ ਜ਼ਬਾਨ ਬੋਲਣ ਵਾਲਿਆਂ ਨੇ ਕੋਈ ਮਾਰਕਾ ਮਾਰਿਆ ਹੋਵੇ ਜਾਂ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ ਜਿਹਦੇ ਨਾਲ ਪੰਜਾਬੀਆਂ ਦੀ ਹੋਂਦ ਹਸਤੀ ਜਾਂ ਭਾਈਚਾਰੇ ਦੀ ਆਸਟ੍ਰੇਲੀਆ ਨੂੰ ਦੇਣ ਦੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੋਵੇ। ਕੁਝ ਸਾਲ ਪਹਿਲਾਂ ਅਸੀਂ ਮੈਲਬਨ ਦੇ ਇੱਕ ਕੈਬੀ ਲਖਵਿੰਦਰ ਸਿੰਘ ਨਾਲ ਇੰਟਰਵਿਊ ਸੁਣਾਈ ਸੀ। ਤਕਰੀਬਨ $1,10,000 ਉਹਨਾਂ ਨੇ ਮੋੜਿਆ ਸੀ, ਉਹ 'ਚ ਕੁਛ ਕੈਸ਼ ਸੀ ਅਤੇ ਥੋੜ੍ਹੇ ਜਿਹੀਆਂ ਠੀਕਰਾਂ ਸੀਗੀਆਂ ਕਿਸੀਨੋ ਦੀਆਂ ਜਿਨ੍ਹਾਂ ਦਾ ਮੁੱਲ ਵਾਪਸ ਮਿਲਦਾ। ਅਤੇ ਬਾਅਦ 'ਚੋਂ ਲਖਵਿੰਦਰ ਹੁਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਮੈਲਬਨ ਸ਼ਹਿਰ ਦੀ ਕੌਂਸਲ ਵੱਲੋਂ। ਅਤੇ ਇੱਕ ਇਹੋ ਜਿਹੀ ਕਹਾਣੀ ਅਸੀਂ ਬ੍ਰਿਸਬਨ ਤੋਂ ਸੁਣਾਈ ਸੀ। ਗੁਰਬਾਜ ਸਿੰਘ ਨੇ $14,000 ਮੋੜਿਆ ਸੀ, ਆਤਮਵੀਰ ਰੂਬੀ ਕਾਲੜਾ ਉਹਨਾਂ ਨੇ $6,000 ਮੋੜੇ ਸੀ। ਸੋ ਕਹਿਣ ਦਾ ਭਾਵ ਟੈਕਸੀ ਡਰਾਈਵਰਾਂ ਦੀਆਂ ਅਣਗਿਣਤ ਕਹਾਣੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਇਸ ਕਿੱਤੇ ਵਿੱਚ ਇਮਾਨਦਾਰ ਲੋਕਾਂ ਦੀ ਕਮੀ ਨਹੀਂ। ਸੋ ਇੱਕ ਇਹੋ ਜਿਹੀ ਗੱਲ ਹੋਈ ਆ ਪਰਥ ਵਿੱਚ, ਜਿੱਥੋਂ ਇਸ ਵੇਲੇ ਬਲਵੰਤ ਸਿੰਘ ਢਿੱਲੋਂ ਟੈਲੀਫੋਨ ਲਾਈਨ 'ਤੇ ਹਾਜ਼ਰ ਨੇ। ਹਾਂਜੀ ਬਲਵੰਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ?
ਠੀਕ ਠਾਕ ਜੀ, ਬਹੁਤ ਵਧੀਆ। ਬੜੀਆਂ ਚੰਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਤੁਹਾਡੇ ਸ਼ਹਿਰ 'ਚੋਂ।
ਬਸ ਜੀ, ਉਹ ਮਹਾਰਾਜ ਦਾ ਸ਼ੁਕਰ ਆ, ਬਸ ਉਹਦੇ ਕਰਕੇ ਹੋ ਰਿਹਾ ਜੋ ਹੋ ਰਿਹਾ ਜੀ।
ਜੀ ਦੱਸੋ ਸਾਨੂੰ ਥੋੜ੍ਹਾ ਜਿਹਾ ਕੀ ਘਟਨਾ ਵਾਪਰੀ?
ਉਹ ਹੋਇਆ ਇੱਦਾਂ ਭਾਅ ਜੀ ਕਿ ਜਿਹੜਾ ਲਾਸਟ ਥਰਸਡੇ ਵੀਰਵਾਰ ਨੂੰ ਬੰਦਾ ਮੇਰੇ ਨਾਲ ਬੈਠਾ ਸੀਗਾ ਸ਼ਾਮ ਨੂੰ 4:45 PM, ਤੇ ਉਹ ਥੋੜ੍ਹੇ ਡਿਸਟੈਂਸ 'ਤੇ ਗਿਆ ਅਤੇ ਉਹਨੂੰ ਕੋਈ ਕੰਮ ਪੈ ਗਿਆ, ਉਹਦੇ ਦੋਸਤ ਦਾ ਫੋਨ ਆ ਗਿਆ ਅਤੇ ਉੱਤਰ ਗਿਆ ਰਸਤੇ 'ਚ, ਮਤਲਬ 50 ਮੀਟਰ ਜਾਂ 100 ਮੀਟਰ 'ਤੇ ਗਿਆ ਸੀਗਾ। ਅਤੇ ਬਾਅਦ ਦੇ ਵਿੱਚ ਮੈਨੂੰ ਨੈਕਸਟ ਮੋਰਨਿੰਗ ਮੈਸੇਜ ਆਇਆ ਡਿਸਪੈਚਰ 'ਤੇ, ਮਤਲਬ ਉਹ ਸਾਰੇ ਡਰਾਈਵਰਾਂ ਨੂੰ ਹੀ ਆਇਆ ਸੀ ਜਿਹੜੇ ਸਵਾਨ ਟੈਕਸੀ ਚਲਾਉਂਦੇ ਆ, ਕਿ ਕਿਸੇ ਬੰਦੇ ਦੀ ਡਾਇਮੰਡ ਰਿੰਗ ਗਵਾਚ ਗਈ ਆ ਅਤੇ ਉਹ ਮਤਲਬ 4:45 PM ਥੋੜ੍ਹੇ ਜਿਹੇ ਡਿਸਟੈਂਸ 'ਤੇ ਜਾ ਕੇ ਉੱਤਰ ਗਿਆ ਸੀਗਾ। ਅਤੇ ਜਦੋਂ ਮੈਂ ਮੈਸੇਜ ਪੜ੍ਹਿਆ ਅਤੇ ਉਹ ਮੇਰੇ ਮਾਇੰਡ ਦੇ ਵਿੱਚ ਉੱਦਾਂ ਹੀ ਸਟਰੱਕ ਹੋਇਆ ਕਿ ਹਾਂ ਕਿ ਬੰਦਾ ਤਾਂ ਮੇਰੇ ਨਾਲ ਵੀ ਇੱਦਾਂ ਗਿਆ ਸੀਗਾ। ਅਤੇ ਉਦੋਂ ਬਾਅਦ 'ਚ ਮੈਂ 2-3 ਜੋਬਾਂ ਵੀ ਕੀਤੀਆਂ, ਉਹ ਕੁਦਰਤੀ ਕਿਸੇ ਦੇ ਹੱਥ ਲੱਗੀ ਨਹੀਂ ਉਹ ਰਿੰਗ।
ਅਤੇ ਕਿੰਨੀ ਕੁ ਕੀਮਤ ਸੀ ਬਲਵੰਤ ਉਹਦੀ?
ਇਹ ਮੈਨੂੰ ਕੋਈ ਮਤਲਬ ਆਮ ਨੋਟ ਸ਼ਿਓਰ, ਪਰ ਉਹਦੇ ਦੱਸਣ ਦੇ ਮੁਤਾਬਿਕ ਇਟ ਵਾਜ਼ ਅਰਾਊਂਡ $50,000। ਮੈਨੂੰ ਪੱਕਾ ਨਹੀਂ ਆ ਨਾ ਕਿ, ਮੈਨੂੰ ਟੈਕਸੀ ਵਾਲਿਆਂ ਨੇ ਵੀ ਫੋਨ ਜਦੋਂ ਮੈਂ ਦੱਸਿਆ ਉਹ ਬਹੁਤ ਹੀ ਖੁਸ਼ ਹੋਏ ਕਿ ਹਾਂ ਸਾਡੇ ਡਰਾਈਵਰ ਨੇ ਇੱਦਾਂ ਉਹਦੀ ਰਿੰਗ ਲੱਭੀ ਆ ਜਿਹੜੀ, ਉਹ ਕਿਉਂਕਿ ਉਹ ਬੰਦਾ ਬਹੁਤ ਜ਼ਿਆਦਾ ਟੈਂਸ ਸੀਗਾ, ਉਹ ਅਸਲ ਦੇ ਵਿੱਚ ਉਹ ਬੰਦਾ ਐਡਲੇਡ ਤੋਂ ਆਇਆ ਸੀਗਾ
ਜੀ। ਅਤੇ ਜਦੋਂ ਫਿਰ ਤੁਸੀਂ ਉਹਨੂੰ ਮਿਲੇ ਤਾਂ ਉਹਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਹੀਂ ਹੋਣਾ?
ਬਿਲਕੁਲ, ਉਹਦੇ ਅੱਖਾਂ 'ਚ ਥੋੜ੍ਹਾ ਥੋੜ੍ਹਾ ਪਾਣੀ ਵੀ ਆ ਰਿਹਾ ਸੀਗਾ, ਕਿਉਂਕਿ ਮੈਨੂੰ ਮੇਰੀ ਕੰਪਨੀ ਵਾਲਿਆਂ ਨੇ ਵੀ ਫੋਨ ਕਰਕੇ ਦੱਸਿਆ ਕਿ ਉਹ ਸਾਰੀ ਰਾਤ ਉਹ ਬੰਦੇ ਨੇ ਰੋਂਦੇ ਨੇ ਗੱਡੀ 'ਤੇ। ਉਹਨੇ ਮੈਨੂੰ ਬਾਅਦ ਦੇ ਵਿੱਚ ਵੀ, ਕਿਉਂਕਿ ਜਦੋਂ ਮੈਂ ਉਹਦੀ ਰਿੰਗ ਵਾਪਸ ਕਰਤੀ ਤਾਂ ਉਹਨੇ ਮੈਨੂੰ ਆਪਣੀ ਨੈਕਸਟ ਜੋਬ ਲਈ ਅਸਾਈਨ ਉੱਥੋਂ ਹੀ ਕਰ ਲਿਆ ਉਹਨੇ, ਕਿਉਂਕਿ ਵਾਪਸ ਏਅਰਪੋਰਟ ਜਾਣਾ ਸੀਗਾ, ਉਦੋਂ ਲਾਸਟ ਦਿਨ ਸੀਗਾ ਉਹਦਾ ਪਰਥ 'ਚ। ਅਤੇ ਫਿਰ ਉਹਨੇ ਮੈਨੂੰ ਸਾਰੇ ਰਾਹ 'ਚ ਆਪਣੀ ਸਟੋਰੀ ਦੱਸੀ ਜਿੱਦਾਂ ਵੀ ਹੋਇਆ। ਉਹਨੇ ਮੈਨੂੰ ਦੱਸਿਆ ਕਿ ਇੱਕ ਰਾਤ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਜਿੱਥੇ ਜਿੱਥੇ ਵੀ ਉਹ ਗਏ ਸੀ, ਕਿਉਂਕਿ ਉਹਨੂੰ ਪੱਕਾ ਨਹੀਂ ਸੀਗਾ ਕਿ ਉਹ ਟੈਕਸੀ ਦੇ ਵਿੱਚ ਹੀ ਭੁੱਲਿਆ, ਕਿਉਂਕਿ ਜਦੋਂ ਮੇਰੇ ਨਾਲ ਬੈਠਾ ਉਹ ਜਵੈਲਰ ਤੋਂ ਨਿਕਲਿਆ ਸੀਗਾ, ਉਹਦੀ ਆਪਣੀ ਵਾਈਫ ਦੀ ਰਿੰਗ ਉੱਥੇ ਉਹਦਾ ਡਾਇਮੰਡ ਸੀ ਨਾ ਲੱਗਿਆ, ਉਹ ਥੋੜ੍ਹਾ ਹਿੱਲ ਰਿਹਾ ਸੀ, ਉਹਨੂੰ ਠੀਕ ਕਰਵਾ ਕੇ ਉਹਨੇ ਮੈਨੂੰ ਦੱਸਿਆ ਕਿ ਉਹ ਉੱਥੋਂ ਨਿਕਲਿਆ ਸੀਗਾ ਅਤੇ ਜਦੋਂ ਟੈਕਸੀ 'ਚ ਬੈਠਾ ਤਾਂ ਉਹਨੂੰ ਇਹ ਹੀ ਵਾਜ਼ ਨੋਟ 100% ਸ਼ੋਰ ਕਿ ਉਹ ਮੇਰੀ ਗੱਡੀ ਦੇ ਵਿੱਚ ਹੀ ਰਹੀ ਆ। ਉਹਨੂੰ ਇਹ ਸੀਗਾ ਕਿ ਜਿੱਥੇ ਜਿੱਥੇ ਉਹ ਗਿਆ ਉਹਦੇ, ਉਹ ਕਹਿ ਰਿਹਾ ਸੀ ਅਸੀਂ ਗਟਰ ਦੇ ਵਿੱਚ ਹੱਥ ਪਾ ਕੇ ਵੀ ਰਾਤ ਨੂੰ ਟਾਰਚ ਨਾਲ ਦੇਖਦੇ ਰਹੇ ਜਿੱਥੇ ਜਿੱਥੇ ਗਿਆ, ਅਤੇ ਕਹਿੰਦਾ ਸਾਰੀ ਰਾਤ ਮੈਂ ਸੁੱਤਾ ਨਹੀਂ ਹਾਂ। ਜਦੋਂ ਉਹਨੂੰ ਮੈਂ ਵਾਪਸ ਦਿੱਤੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਮਤਲਬ ਭੱਜ ਕੇ ਨਹੀਂ ਆਪਾਂ ਜਿੱਦਾਂ ਆਪਾਂ ਕਿਸੇ ਨੂੰ ਏਅਰਪੋਰਟ 'ਤੇ ਲੈਣ ਜਾਂਦੇ ਹਾਂ ਤਾਂ ਆਪਾਂ ਕਿਸੇ ਨੂੰ 2 ਜਾਂ 3 ਸਾਲ ਬਾਅਦ ਦੇਖਦੇ ਹਾਂ, ਭੱਜ ਕੇ ਮਿਲਦੇ ਹਾਂ, ਇੱਦਾਂ ਉਹ ਮਿਲਿਆ ਮੈਨੂੰ। ਤਾਂ ਉਹਦੀ ਜਿਹੜੀ ਖੁਸ਼ੀ ਸੀ ਉਹਨੂੰ ਦੇਖ ਕੇ, ਜਿਹੜੀ ਮੈਨੂੰ ਖੁਸ਼ੀ ਸੀ, ਉਹ ਮੈਨੂੰ ਲੱਗਦਾ ਕਿ $50,000 ਆਪਾਂ ਦੇ ਕੇ ਵੀ ਉਹ ਉੱਦਾਂ ਦੀ ਖੁਸ਼ੀ ਜਾਂ ਫੀਲਿੰਗ ਨਹੀਂ ਖਰੀਦ ਸਕਦੇ ਜਿਹੜੀ ਮੈਨੂੰ ਉਦੋਂ ਆਈ ਕਿ ਹਾਂ ਯਾਰ ਮੇਰੇ ਕਰਕੇ ਇੱਕ ਬੰਦਾ ਇੰਨਾ ਖੁਸ਼ ਹੋਇਆ। ਕਿਉਂਕਿ ਆਪਾਂ ਦੁੱਖ ਤਾਂ ਕਿਸੇ ਨੂੰ ਮਿੰਟ ਦੇ ਵਿੱਚ ਦੇ ਦਿੰਦੇ ਹਾਂ, ਕਿਸੇ ਨੂੰ ਗਲਤ ਬੋਲਦੇ ਹਾਂ ਬਹੁਤ ਦੁਖੀ ਹੋ ਜਾਂਦਾ ਬੰਦਾ, ਜੋ ਖੁਸ਼ੀ ਦੇਣੀ ਬਹੁਤ ਔਖੀ ਹੁੰਦੀ ਆ। ਤਾਂ ਉਹ ਮੈਨੂੰ ਲੱਗਿਆ ਕਿ ਬਹੁਤ ਵਧੀਆ ਹੋਇਆ ਜੋ ਵੀ ਹੋਇਆ
ਜੀ, ਕਿਉਂਕਿ ਭਾਵਨਾਤਮਕ ਤੌਰ 'ਤੇ ਕਈ ਲੋਕ ਜੁੜੇ ਹੁੰਦੇ ਆ, ਖਾਸ ਤੌਰ 'ਤੇ ਜਿਹੜੀਆਂ ਇਹ ਵਿਆਹ ਵਾਲੀਆਂ ਮੁੰਦਰੀਆਂ ਹੁੰਦੀਆਂ ਇਹਨਾਂ ਨਾਲ ਤਾਂ ਖਾਸ ਤੌਰ 'ਤੇ, ਜਾਂ ਕੋਈ ਇੰਗੇਜਮੈਂਟ ਦੀ ਰਿੰਗ ਹੀ ਹੋਵੇ।
ਬਿਲਕੁਲ ਬਿਲਕੁਲ ਭਾਅ ਜੀ, ਉਹੀ ਗੱਲ ਮੈਨੂੰ ਉਹ ਦੱਸ ਰਿਹਾ ਸੀ, ਕਹਿੰਦਾ ਮੇਰੀ ਵਾਈਫ ਕਹਿ ਰਹੀ ਸੀਗੀ ਕਿ ਆਈ ਵਿਲ ਨੈਵਰ ਗੈਟ ਅ ਰਿੰਗ ਲਾਈਕ ਦੈਟ ਇਨ ਮਾਈ ਲਾਈਫ।
ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਅਕਸਰ ਅਸੀਂ ਟੈਕਸੀ ਡਰਾਈਵਰਾਂ ਦੇ ਹੋਰ ਤਰ੍ਹਾਂ ਦੇ ਕਿੱਸੇ ਤਾਂ ਬੜੇ ਸੁਣਦੇ ਹਾਂ, ਕਿਉਂਕਿ ਲੋਕ ਕੋਈ ਟੈਲੀਫੋਨ ਭੁੱਲ ਗਿਆ, ਕੋਈ ਆਈਫੋਨ ਭੁੱਲ ਗਿਆ, ਇਹੋ ਜਿਹੇ ਵਾਕਿਆ ਪਰਥ 'ਚ ਹੁੰਦੇ ਰਹਿੰਦੇ ਆ ਕਿ ਕਿਸੇ ਨੇ ਸਮਾਨ ਮੋੜਤਾ ਜਾਂ ਉਲਟ ਪਾਸੇ ਨੂੰ ਵੀ ਚਲੀਏ ਜੇ?
ਹੁੰਦੇ ਰਹਿੰਦੇ ਆ ਭਾਅ ਜੀ। ਹੁਣ ਮੈਂ ਵੀ ਇਹਦਾ ਟੈਕਸੀ ਚਲਾਉਣਾ, ਮੈਂ ਵੀ ਜਾਣਦਾ ਇੱਥੇ ਲੋਕਾਂ ਨੂੰ ਜਿਹੜੇ ਜਿਨ੍ਹਾਂ ਨੇ ਨਹੀਂ ਵੀ ਮੋੜੇ ਅਜੇ ਤੱਕ ਫੋਨ, ਜਾਂ ਜਿਨ੍ਹਾਂ ਨੇ ਇੰਡੀਆ ਭੇਜਤੇ ਆ ਫੋਨ, ਟੈਕਸੀ ਚ ਲੱਭੇ ਆ ਤੇ ਕਈ ਬਹੁਤ ਜ਼ਿਆਦਾ ਮਤਲਬ ਉਹ ਰੇਸ਼ੋ ਜਿਹੜੀ ਘੱਟ ਆ ਉਹ 10% ਰੇਸ਼ੋ ਆ ਤੇ ਜਿਹੜੀ ਚੰਗੇ ਡਰਾਈਵਰਾਂ ਦੀ ਰੇਸ਼ੋ 90% ਆ ਪਰ ਜਦੋਂ ਜਿਹੜੇ ਗਲਤ ਡਰਾਈਵਰ ਹੁੰਦੇ ਉਹਦੇ ਕਰਕੇ ਸਾਰੇ ਡਰਾਈਵਰਾਂ ਨੂੰ ਹੀ ਓਦਾਂ ਸਮਝਣ ਲੱਗ ਜਾਂਦੇ ਕਿ ਸਾਰੇ ਟੈਕਸੀ ਡਰਾਈਵਰ ਰਿਪ ਆਫ ਕਰਦੇ ਆ ਜਿਹੜਾ ਵੀ ਅਕਸਰ ਹੀ ਸਾਨੂੰ ਟੈਕਸੀ ਦੇ ਵਿੱਚ ਟੌਂਟਿੰਗ ਕਸਟਮਰ ਤੋਂ ਸੁਣਨ ਨੂੰ ਮਿਲਦੀ ਆ ਪਰ ਜਦੋਂ ਵਧੀਆ ਬੰਦੇ ਨੂੰ ਵੀ ਉਹ ਚੀਜ਼ ਸੁਣਨ ਨੂੰ ਮਿਲਦੀ ਉਹ ਦੁੱਖ ਹੁੰਦਾ ਕਿ ਯਾਰ ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ ਕੋਈ ਰਿਪ ਆਫ ਨਹੀਂ ਅਗਰ ਸਾਨੂੰ ਤਾਂ ਕਈ ਵਾਰ ਸਮਝ ਨਹੀਂ ਲੱਗਦੀ ਕਿ ਰਿਪ ਆਫ ਕੀ ਹੈ ਇਹਦੇ 'ਚ ਅਸੀਂ ਤੁਹਾਨੂੰ ਇੱਕ ਡੈਸਟੀਨੇਸ਼ਨ ਤੋਂ ਦੂਸਰੀ ਡੈਸਟੀਨੇਸ਼ਨ 'ਤੇ ਲੈ ਕੇ ਜਾ ਰਹੇ ਹਾਂ ਤਾਂ ਉਹ ਜਦੋਂ ਫਿਰ ਪਤਾ ਲੱਗਦਾ ਕਿ ਹਾਂ ਕਿਸੇ ਨੇ ਕੁਛ ਕੀਤਾ ਇੱਦਾਂ ਗਲਤ ਫਿਰ ਉਹ ਸਮਝ ਲੱਗਦੀ ਕਿ ਹਾਂ ਇੱਦਾਂ ਕਰਕੇ ਉਹ ਹੁੰਦੇ ਦੁਖੀ
ਉਹ ਕਈ ਵਾਰ ਰਿਪ ਆਫ 'ਚ ਇੱਦਾਂ ਵੀ ਹੋ ਜਾਂਦਾ ਕਿ ਸਿੱਧੇ ਰਾਹ ਲਿਜਾਣ ਦੀ ਬਜਾਏ ਕਿਤੇ ਵਿੰਗੇ ਟੇਢੇ ਵਿੰਗ ਪਾ ਕੇ ਅਤੇ ਇੱਦਾਂ ਦੀਆਂ ਗੱਲਾਂ ਬਜ਼ੁਰਗਾਂ ਤੋਂ ਸੁਣਨ ਨੂੰ ਮਿਲੀਆਂ ਅਖਬਾਰਾਂ 'ਚ ਵੀ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਕਈ ਵਾਰ ਨਵਾਂ ਬੰਦਾ ਹੁੰਦਾ ਕਿਸੇ ਇਲਾਕੇ 'ਚ ਜਾਣ ਵਾਲਾ ਖੈਰ ਉਹ ਆਪਾਂ ਅੱਜ ਵਿਸ਼ਾ ਨਾ ਹੀ ਛੇੜੀਏ ਤਾਂ ਚੰਗਾ ਜੇ ਆਪਾਂ ਮੁੰਦੀ 'ਤੇ ਦੁਬਾਰਾ ਆਈਏ ਤੁਹਾਨੂੰ ਕਿਵੇਂ ਪਤਾ ਲੱਗਿਆ ਬਲਵੰਤ ਕਿ ਤੁਹਾਡੀ ਗੱਡੀ 'ਚ ਹੀ ਆ ਜਾਂ ਜਦੋਂ ਟੈਕਸੀ ਡਿਸਪੈਚਰ ਵਾਲਿਆਂ ਨੇ ਦੱਸਿਆ ਕਿ ਵੀ ਕਿਸੇ ਦੀ ਵੀ ਗੱਡੀ 'ਚ ਹੋ ਸਕਦੀ ਹੈ ਤਾਂ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ
ਹਾਂਜੀ ਭਾਅ ਜੀ ਉਹਨਾਂ ਨੇ ਕੀ ਹੋਇਆ ਕਿ ਉਹਨਾਂ ਨੇ ਗਲੋਬਲ ਮੈਸੇਜ ਇੱਕ ਸਾਰੇ ਹੀ ਪਰਸ ਦੇ ਟੈਕਸੀ ਸਵਾਨ ਟੈਕਸੀ ਦੇ ਅੰਡਰ ਮੈਂ ਟੈਕਸੀ ਚਲਾਉਣਾ ਇੱਥੇ ਜਿੱਦਾਂ ਨੋਰਮਲੀ ਆਸਟ੍ਰੇਲੀਆ ਵਾਈਡ ਬਲੈਕ ਐਂਡ ਵਾਈਟ ਟੈਕਸੀ ਚੱਲਦੀ ਆ ਇੱਥੇ ਵੈਸਟਰਨ ਆਸਟ੍ਰੇਲੀਆ ਜ਼ਿਆਦਾ ਜਿਹੜੀ ਆ ਉਹ ਸਵਾਨ ਟੈਕਸੀ ਆ ਜਿਹਦੇ ਅੰਡਰ ਤਕਰੀਬਨ 3,000 ਟੈਕਸੀਆਂ ਉਹਨਾਂ ਨੇ ਸਾਰੀਆਂ ਟੈਕਸੀਆਂ ਨੂੰ ਗਲੋਬਲ ਮੈਸੇਜ ਭੇਜਿਆ ਡਿਸਪੈਚਰ 'ਤੇ ਕਿ ਅ ਜੈਂਟਲਮੈਨ ਲੋਸਟ ਇਜ਼ ਡੈਮਨ ਰਿੰਗ ਹੀ ਓਨਲੀ ਵੈਂਟ ਅ ਸ਼ੋਰਟ ਡਿਸਟੈਂਸ ਫਰੋਮ ਵੈਸਲੀ ਰੈਂਕ ਜਿੱਥੇ ਮੈਂ ਖੜਾ ਸੀ ਉਸ ਟਾਈਮ 'ਤੇ ਉਹਨਾਂ ਟਾਈਮ ਜੋ ਦੱਸਿਆ ਤਾਂ ਉਹ ਮੇਰੇ ਉਦੋਂ ਹੀ ਸਟਰੱਕ ਹੋਈ ਕਿ ਯਾਰ ਬੰਦਾ ਮੇਰੇ ਨਾਲ ਗਿਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਮੈਂ ਉਹਦੀ ਕਿਸਮਤ ਬੰਦੇ ਦੀ ਇੰਨੀ ਵਧੀਆ ਸੀ ਕਿ ਉਹਨੂੰ ਰਿੰਗ ਵਾਪਸ ਮਿਲਣੀ ਸੀ ਉਸ ਤੋਂ ਬਾਅਦ ਦੇ ਵਿੱਚ ਮੈਂ ਦੋ ਕੀਤੀਆਂ ਜੋਬਾਂ ਜਿਹੜੀਆਂ ਬਹੁਤ ਹੀ ਆਪਾਂ ਕਹਿ ਦਿੰਦੇ ਨਾ ਕਿ ਜਿਹੜੇ ਲੋਕ ਇੱਦਾਂ ਦੇ ਹੁੰਦੇ ਆ ਉਹਨਾਂ ਨੂੰ ਮੈਂ ਨਾਮ ਤਾਂ ਨਹੀਂ ਲੈਣਾ ਫਿਰ ਲੋਕਾਂ ਨੇ ਕਹਿ ਦੇਣਾ ਰੇਸਿਸਟ ਆ ਉਹ ਡਰੱਗ ਹੀ ਕਹਿ ਦਿੰਦਾ ਮੈਂ ਉਹਨਾਂ ਨੂੰ ਜਦੋਂ ਉੱਤਰਦੇ ਆ ਨਾ ਉਹ ਗੱਡੀ ਦੇ ਸੀਟ ਦੇ ਥੱਲੇ ਵੀ ਚੈੱਕ ਕਰਦੇ ਆ ਕਿ ਸਾਨੂੰ $1 or $2 ਮਿਲ ਜਾਣ ਸਿਗਰਟ ਲਈ ਜਾਂ ਕੁਛ ਵੀ ਬੰਦੇ ਵੀ ਮੈਂ ਚੱਕੇ ਉਹ ਪਰ ਬੰਦੇ ਦੀ ਕਿਸਮਤ ਹੀ ਇੰਨੀ ਲੱਕੀ ਸੀਗੀ ਰਿੰਗ ਉੱਤਰ ਸਾਈਡ ਦਾ ਆਪਾਂ ਜਦੋਂ ਡੋਰ ਖੋਲਦੇ ਆ ਉਹਦੇ ਬਿਲਕੁਲ ਸਾਹਮਣੇ ਪਈ ਸੀ ਥੱਲੇ ਕਿਸੇ ਨੂੰ ਵੀ ਦਿਸ ਸਕਦੀ ਆਈ ਡੋਂਟ ਨੋ ਕਿ ਕਿਸੇ ਨੂੰ ਕਿੱਦਾਂ ਨਹੀਂ ਦਿਸੀ ਉਹ ਮੇਰੀ ਗੱਡੀ ਮੇਰੇ ਘਰ ਦੇ ਬਾਹਰ ਪਾਰਕ ਰਹੀ ਸਾਰੀ ਰਾਤ ਉਹ ਜਿੱਥੇ ਮੈਂ ਰਹਿੰਦਾ ਉਹ ਏਰੀਆ ਵੀ ਇੰਨਾ ਕੋਈ ਵਧੀਆ ਨਹੀਂ ਆ ਆਮ ਹੀ ਉੱਥੇ ਸੀਸਾ ਤੋੜ ਕੇ ਕੋਈ ਗੱਡੀ 'ਚ ਕੱਢ ਕੇ ਲੈ ਜਾਂਦਾ ਕੁਛ ਨਹੀਂ ਇੱਦਾਂ ਦਾ ਹੋਇਆ ਅਗਲੇ ਦਿਨ ਜਦੋਂ ਮੈਂ ਸਟਾਰਟ ਕੀਤਾ ਮੋਰਨਿੰਗ ਦੇ ਵਿੱਚ ਮੈਨੂੰ ਜਦੋਂ ਮੈਸੇਜ ਆਇਆ ਮੈਨੂੰ ਉਦੋਂ ਤੋਂ ਪਹਿਲਾਂ ਪਾਰਕਿੰਗ ਲਈ ਜਗ੍ਹਾ ਨਹੀਂ ਮਿਲੀ ਜਦੋਂ ਮੈਨੂੰ ਜਗ੍ਹਾ ਮਿਲੀ ਰੈਂਕ ਦੇ ਵਿੱਚ ਤਾਂ ਮੈਂ ਚੈੱਕ ਕੀਤਾ ਮਗਲੇ ਮੈਨੂੰ ਇਹ ਸੀਗਾ ਕਿ ਉਹ ਬੰਦਾ ਪਿੱਛੇ ਬੈਠਾ ਸੀ ਪਰ ਉਹ ਅਸਲ ਦੇ ਵਿੱਚ ਬੰਦਾ ਅਗਲੀ ਸੀਟ 'ਤੇ ਬੈਠਾ ਸੀ ਮੈਂ ਪਿੱਛੇ ਦੇਖਿਆ ਮੈਨੂੰ ਨਹੀਂ ਮਿਲੀ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਲੈ ਗਿਆ ਹੋਊਗਾ ਅਤੇ ਪਰ ਜਦੋਂ ਮੈਂ ਅਗਲੀ ਡੋਰ ਖੋਲ੍ਹੀ ਸਾਹਮਣੇ ਹੀ ਉੱਦਾਂ ਹੀ ਰਿੰਗ ਉਹਦੇ ਪਲਾਸਟਿਕ ਦੇ ਛੋਟੇ ਜਿਹੇ ਬੈਗ ਦੇ ਵਿੱਚ ਪਈ ਸੀ ਮੈਨੂੰ ਬਹੁਤ ਹੀ ਰਿਲੀਫ ਹੋਇਆ ਕਿ ਹਾਂ ਚੱਲ ਮਿਲ ਗਈ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਡਿਸਪੈਚ ਕੰਪਨੀ ਵਾਲੇ ਵੀ ਬਹੁਤ ਖੁਸ਼ ਹੋਏ ਕਹਿੰਦੇ ਕਿ ਨੋਰਮਲੀ ਕੀ ਹੋ ਜਾਂਦਾ ਕਿ ਕਈ ਵਾਰੀ ਡਰਾਈਵਰ ਕਿਉਂਕਿ ਇਹ ਮੈਸੇਜ ਨਾ ਰਿਮੋਟ ਤੋਂ ਕਈ ਵਾਰੀ ਉੱਦਾਂ ਹੀ ਓਕੇ ਨੱਪ ਕੇ ਸੀਨ ਵੀ ਨਹੀਂ ਕਰਦੇ ਜਲਦੀ ਜਲਦੀ ਲੰਘਾ ਦਿੰਦੇ ਉਹ ਕਹਿੰਦੇ ਕਿ ਤੁਸੀਂ ਮੈਸੇਜ ਪੜਿਆ ਕਿਉਂਕਿ ਮੋਸਟਲੀ ਡਰਾਈਵਰ ਮੈਸੇਜ ਪੜ੍ਹਦੇ ਨਹੀਂ ਆ ਚੰਗੀ ਤਰ੍ਹਾਂ ਅਤੇ ਤੁਸੀਂ ਰੁਕੇ ਹੋ ਗੱਡੀ ਆਪਣੀ ਦੇਖੀ ਆ ਉਹਨਾਂ ਨੇ ਵੀ ਬਹੁਤ ਮੈਨੂੰ ਐਪਰੀਸ਼ੀਏਟ ਕੀਤਾ ਮੇਰੀ ਕੰਪਨੀ ਨੇ ਵੀ ਅਤੇ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਿੱਥੇ ਵੀ ਹੈਗੇ ਹੋ ਤੁਸੀਂ ਆਪਣਾ ਮੀਟਰ ਔਨ ਕਰੋ ਅਤੇ ਸਾਨੂੰ ਉਹ ਬੰਦੇ ਦਾ ਐਡਰੈਸ ਨਹੀਂ ਪਤਾ ਪਰ ਤੁਸੀਂ ਜਿੱਥੇ ਵੀ ਉਹ ਮੀਟਰ ਔਨ ਕਰੋ ਅਸੀਂ ਤੁਹਾਨੂੰ ਜੋਬ ਅਸਾਈਨ ਕਰਦੇ ਹਾਂ ਤੁਸੀਂ ਹੁਣੇ ਜਾ ਕੇ ਉਹਦੀ ਰਿੰਗ ਵਾਪਸ ਕਰਿਓ ਕਿਉਂਕਿ ਉਹ ਬੰਦੇ ਨੇ ਸ਼ਾਮ ਨੂੰ ਏਅਰਪੋਰਟ ਵਾਪਸ ਜਾਣਾ ਐਡਲੇਅਰ ਫਿਰ ਉਹਨਾਂ ਨੇ 2 ਮਿੰਟ ਦੇ ਵਿੱਚ ਮੈਨੂੰ ਜੋਬ ਦਿੱਤੀ ਉਹ ਥੋੜ੍ਹੀ ਜ਼ਿਆਦਾ ਦੂਰ ਨਹੀਂ ਸੀਗਾ ਅਤੇ ਜਦੋਂ ਮੈਂ ਗਿਆ ਅਤੇ ਜੋ ਬੰਦਾ ਬਾਹਰ ਉਹਨੂੰ ਮੈਂ ਫੋਨ ਕੀਤਾ ਫਿਰ ਮੈਂ ਦੁਬਾਰਾ ਉਹਦੇ ਜੋ ਮੇਰੇ ਕੋਲ ਆਇਆ ਮੈਂ ਕਨਫਰਮ ਕਰਨ ਲਈ ਫੋਨ ਕੀਤਾ ਕਿ ਮੈਂ ਸਹੀ ਬੰਦੇ ਨੂੰ ਰਿੰਗ ਦੇ ਰਿਹਾ ਅਤੇ ਫਿਰ ਜਦੋਂ ਮੈਨੂੰ ਰਿੰਗ ਦਿੱਤੀ ਅਤੇ ਮੈਨੂੰ ਕਹਿੰਦਾ ਉਹਦੇ ਨਾਲ 2 ਫਰੈਂਡ ਹੋਰ ਸੀ ਮੈਨੂੰ ਕਹਿੰਦਾ ਕਿ ਇੱਥੇ ਰੁਕ ਮੈਂ ਹੁਣੇ ਆਉਣਾ ਅਤੇ ਉਹ ਗਿਆ ਏ ਟੀ ਐਮ ਦੇ ਵਿੱਚੋਂ ਉਹ ਪੈਸੇ ਕਢਾ ਕੇ ਲਿਆਇਆ ਬੰਦਾ ਰਿਵਾਰਡ ਦੇਣ ਲਈ ਅਤੇ ਮਤਲਬ $50-$50 ਦੇ ਸੀਗੇ ਉਹਦੇ ਕਾਫ਼ੀ ਨੋਟ ਉਹਨੇ ਮਤਲਬ ਇੱਦਾਂ ਆਪਾਂ ਜਿੱਦਾਂ ਗੁੱਟੀ ਜਿਹੀ ਬਣਾ ਕੇ ਉਹਨੇ ਮੈਨੂੰ ਦੇ ਦੀ ਤਾਂ ਮੈਂ ਕਿਹਾ ਵੀ ਮੈਨੂੰ ਤੁਸੀਂ $50 ਦੇ ਦਿਓ ਇਫ ਯੂ ਰੀਅਲੀ ਵਾਂਟ ਟੂ ਰਿਵਾਰਡ $50 ਇਜ਼ ਇਨਫ ਅਤੇ ਉਹਦੇ ਦੋਸਤ ਵੀ ਕਹਿਣ ਲੱਗ ਗਏ ਕਿ ਨਹੀਂ ਉਹ ਇਨਸਿਸਟ ਕਿ ਸਾਨੂੰ ਪਤਾ ਕਿ ਜਿਹੜੀ ਰਾਤ ਸਾਡੀ ਜਿਹੜੀ ਨੀਂਦ ਨਹੀਂ ਪੂਰੀ ਹੋਈ ਜਾਂ ਇੰਨੇ ਅਸੀਂ ਔਖੇ ਰਹੇ ਹਾਂ ਉਹਦੇ ਲਈ ਸਾਹਮਣੇ ਇਹ ਮਨੀ ਕੁਛ ਵੀ ਨਹੀਂ ਆ ਅਤੇ ਸਪੈਸ਼ਲੀ ਤੇਰੀ ਓਨੈਸਟਲੀ ਲਈ ਅਤੇ ਮੈਨੂੰ ਬੜਾ ਵਧੀਆ ਲੱਗਿਆ ਸੁਣ ਕੇ ਪਰ ਮੈਂ ਫਿਰ ਵੀ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਤੁਸੀਂ ਇੱਦਾਂ ਕਰੋ ਤੁਸੀਂ ਸਿਰਫ ਮੈਨੂੰ $50 ਦੇ ਦਿਓ ਅਤੇ ਮੈਂ ਆਮ ਰੀਅਲੀ ਹੈਪੀ ਅਤੇ ਕਹਿੰਦਾ ਕਿ ਨਹੀਂ ਉਹਨਾਂ ਨੇ ਮਤਲਬ ਜਿੱਦਾਂ ਆਪਾਂ ਨਹੀਂ ਆਪਣੇ ਘਰੇ ਨਿੱਕੇ ਹੁੰਦੇ ਮੈਨੂੰ ਯਾਦ ਆ ਗਿਆ ਉਦੋਂ ਜਦੋਂ ਨਿੱਕੇ ਹੁੰਦੇ ਪਰਾਹੁਣੇ ਕੋਈ ਨਾਨਕਾ ਮਾਮਾ ਚਾਚਾ ਕੋਈ ਆਉਂਦਾ ਸੀ ਧੱਕੇ ਨਾਲ ਪੈਸੇ ਫੜਾ ਜਵਾਕਾਂ ਨੂੰ ਆਪਾਂ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਲੈਣੇ ਉੱਦਾਂ ਦਾ ਥੋੜ੍ਹੀ ਸਿਚੁਏਸ਼ਨ ਹੋਈ ਸੀ ਉੱਥੇ ਫਿਰ ਉਹ ਬਾਅਦ 'ਚ ਮੈਨੂੰ ਬੰਦਾ ਕਹਿੰਦਾ ਕਿ ਮੈਂ ਤੈਨੂੰ ਫਿਰ ਵੀ ਪੇ ਕਰਨਾ ਹੈ $500 ਉਦੋਂ ਬਾਅਦ 'ਚ ਮੈਂ ਗਿਣਿਆ $500 ਸੀ ਕਹਿੰਦਾ ਫਿਰ ਵੀ ਪੇ ਕਰਨਾ ਮੈਂ ਕਿਹਾ ਨਹੀਂ ਹੁਣ ਮੈਂ ਫਿਰ ਨਹੀਂ ਲੈਣਾ ਜਿਹੜਾ ਹੋ ਗਿਆ ਬਹੁਤ ਹੈ ਅਤੇ ਉਦੋਂ ਬਾਅਦ 'ਚ ਉਹ ਕਹਿੰਦਾ ਕਿ ਮੇਰੀ ਸ਼ਾਮ ਨੂੰ 4 ਵਜੇ ਫਿਰ ਮੈਂ ਆਪਣੀ ਕੰਪਨੀ ਨੂੰ ਕਹਿ ਕੇ ਉਹ ਉਹਨਾਂ ਨੇ ਦੱਸਿਆ ਕਿ ਇੱਦਾਂ, ਉਹ ਕਹਿੰਦੇ ਕਿ ਯੈ ਵਾਈ ਨਾਟ, ਉਹਨਾਂ ਨੇ ਫਿਰ ਮੈਨੂੰ ਜੋਬ ਅਸਾਈਨ ਕਰਤੀ ਏਰੀਏ ਤੋਂ, ਅਤੇ ਫਿਰ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਜਾਂਦੇ ਹੋਏ ਵੀ, ਉਹਨੇ ਫਿਰ ਮੈਨੂੰ ਦੱਸਿਆ ਸਾਰਾ ਕਿ ਕਿੱਦਾਂ ਕਿੱਦਾਂ ਆਇਆ, ਕਿ ਉਹਦੀ ਵਾਈਫ ਕਿੱਦਾਂ ਉਹਦੇ ਨਾਲ ਗੁੱਸੇ ਸੀ, ਜਾਂ ਕਿੱਥੇ ਕਿੱਥੇ ਗਏ ਉਹ ਰਾਤ ਨੂੰ, ਕਿੱਦਾਂ ਕਿੱਦਾਂ ਉਹਨਾਂ ਨੇ ਰਿੰਗ ਲੱਭੀ।
ਜੀ ਨਹੀਂ, ਖੁਸ਼ੀ ਹੁੰਦੀ ਆ ਹੈ ਨਾ ਇਹੋ ਜਿਹੀਆਂ ਗੱਲਾਂ ਸੁਣ ਕੇ ਕਿ ਇਮਾਨਦਾਰੀ ਜਿਉਂਦੀ ਆ ਅਜੇ ਵੀ, ਸਿਧਾਂਤ ਜਿਹੜੇ ਆ ਉਹ ਪ੍ਰਮੁੱਖਤਾ ਦੇ ਆਧਾਰ 'ਤੇ, ਚਾਹੇ ਕੋਈ ਵੀ ਕਿੱਤਾ ਇਕੱਲਾ ਟੈਕਸੀ ਡਰਾਈਵਰ ਵਜੋਂ ਨਹੀਂ, ਉਹਨਾਂ ਨੂੰ ਮੁੱਖ ਰੱਖ ਕੇ ਹੀ ਕੰਮ ਕਾਰ ਕਰਨਾ ਚਾਹੀਦਾ। ਅਤੇ ਤੁਹਾਡਾ ਕੀ ਸੁਨੇਹਾ ਹੋਊਗਾ ਆਪਣੇ ਹਾਣ ਪ੍ਰਮਾਣ ਦੇ ਲੋਕਾਂ ਨੂੰ ਜਾਂ ਉਹਨਾਂ ਸੱਜਣਾਂ ਨੂੰ ਜਿਹੜੇ ਇਸ ਕਿੱਤੇ ਨਾਲ ਜੁੜੇ ਹੋਏ ਨੇ?
ਮੈਂ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਟੈਕਸੀ ਚਲਾਉਂਦੇ ਆ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਇਮੇਜ ਬਹੁਤ ਜ਼ਿਆਦਾ ਮਾੜੀ ਬਣੀ ਹੋਈ ਆ ਸੁਸਾਇਟੀ ਦੇ ਵਿੱਚ। ਸਾਰੇ ਇਹੀ ਕਹਿੰਦੇ ਆ ਕਿ ਟੈਕਸੀ ਡਰਾਈਵਰ ਆਲਵੇਜ਼ ਡੂ ਰਿਪ ਆਫ। ਪਲੀਜ਼ ਜਿਹੜੇ ਵੀ ਕਰਦੇ ਆ ਉਹ ਆਪਣੇ ਮਾਂ ਪਿਓ ਨੂੰ ਯਾਦ ਰੱਖਿਆ ਕਰੋ ਕਿ ਤੁਹਾਨੂੰ ਉਹਨਾਂ ਨੇ ਕੀ ਸਿੱਖਿਆ ਦਿੱਤੀ ਆ, ਤੁਸੀਂ ਕਿਹੜੇ ਮਾਹੌਲ ਦੇ ਵਿੱਚ ਜੰਮੇ ਪਲੇ ਹੋ, ਅਤੇ ਆਪਾਂ ਕਿਹੜੇ ਦੇਸ਼ ਤੋਂ ਬਿਲੋਂਗ ਕਰਦੇ ਹਾਂ। ਜਿਹੜੇ ਇਮਾਨਦਾਰ ਲੋਕਾਂ ਨੂੰ ਆਪਾਂ ਨੂੰ ਮੰਨਿਆ ਗਿਆ ਪੰਜਾਬੀਆਂ ਨੂੰ, ਅਤੇ ਜੇ ਆਪਾਂ ਇਹ ਗੱਲ ਕਰਾਂਗੇ ਚੋਰੀਆਂ ਕਰਾਂਗੇ ਚੋਰੀ ਦੇ ਵਿੱਚ, ਅਤੇ ਇਹਦੇ ਵਿੱਚ ਕੋਈ ਫਰਕ ਤਾਂ ਹੈ ਨੀਗਾ। ਜਿਹੜੀ ਚੀਜ਼ ਤੁਹਾਡੀ ਨਹੀਂ ਆ ਉਹ ਤੁਸੀਂ ਨਾ ਰੱਖੋ, ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਜਿਹੜੀ ਚੀਜ਼ ਤੁਹਾਡੀ ਆ ਉਹਦੇ ਲਈ ਤੁਸੀਂ ਆਪਣਾ ਹੱਕ ਵੀ ਮੰਗੋ ਕਿਸੇ ਤੋਂ ਜੇ ਕੋਈ ਤੁਹਾਡੇ ਨਹੀਂ ਦੇ ਰਿਹਾ, ਪਰ ਜਿਹੜੀ ਚੀਜ਼ ਤੁਹਾਡੀ ਨਹੀਂ ਆ ਉਹਨੂੰ ਨਾ ਰੱਖੋ, ਕਿਸੇ ਨੂੰ ਦਿਓ। ਜਿਹੜੀ ਉਹਦੇ ਬੰਦੇ ਦੇ ਵਿੱਚ ਤੁਹਾਨੂੰ ਖੁਸ਼ੀ ਮਿਲੂਗੀ ਨਾ, ਉਹ ਤੁਹਾਨੂੰ ਕਿਸੇ ਪੈਸਿਆਂ ਨਾਲ ਵੀ ਨਹੀਂ ਮਿਲੂਗੀ। ਜਿਹੜੀ ਮੈਂ ਫੀਲ ਕੀਤੀ ਆ, ਮੈਂ ਕੋਈ ਏਡਾ ਵੱਡਾ ਤਾਂ ਨਹੀਂ ਹੈਗਾ ਜਿੱਡੇ ਮੈਂ ਵੱਡੇ ਸ਼ਬਦ ਬੋਲਤੇ ਆ, ਪਰ ਫਿਰ ਵੀ ਮੈਨੂੰ ਜੋ ਮੇਰੀ ਸਿੱਖਿਆ ਮੈਨੂੰ ਮੇਰੇ ਮਾਂ ਪਿਓ ਤੋਂ ਮਿਲੀ ਆ, ਮੈਂ ਡੈਡੀ ਨੂੰ ਵੀ ਜਦੋਂ ਦੱਸਿਆ ਉਹਨਾਂ ਨੂੰ ਵੀ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ।
ਅਤੇ ਆਮ ਤੌਰ 'ਤੇ ਰੱਜੇ ਪੁੱਜੇ ਅਮੀਰ ਲੋਕ ਵੀ ਟੈਕਸੀ ਚਲਾਉਂਦੇ ਆ, ਤੁਸੀਂ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹੋ, ਇਸ ਕਰਕੇ ਤੁਹਾਡੀ ਪ੍ਰਾਪਤੀ ਹੋਰ ਵੀ ਅਹਿਮ ਹੋ ਜਾਂਦੀ ਆ। ਅਤੇ ਥੋੜ੍ਹਾ ਜਿਹਾ ਸਾਨੂੰ ਜਾਂਦੇ ਜਾਂਦੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸ ਦਿਓ, ਆਸਟ੍ਰੇਲੀਆ ਆਇਆਂ ਨੂੰ ਕਿੰਨੀ ਕੁ ਦੇਰ ਹੋਈ, ਪਿੰਡ ਸ਼ਹਿਰ ਪੰਜਾਬ 'ਚੋਂ ਕਿਹੜਾ?
ਮੇਰਾ ਪਿੰਡ ਸੁਰਸਿੰਘ ਵਾਲਾ ਜੀ, ਅਤੇ ਜ਼ਿਲ੍ਹਾ ਮੇਰਾ ਫਿਰੋਜ਼ਪੁਰ ਆ, ਅਤੇ ਮੈਨੂੰ ਆਸਟ੍ਰੇਲੀਆ ਆਏ ਨੂੰ 3 ਸਾਲ ਹੋ ਗਿਆ ਜੀ ਹੁਣ, 3-3.5 ਸਾਲ
ਜੀ। ਅਤੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਤੁਸੀਂ ਇੱਥੇ ਵਿਚਰ ਰਹੇ ਹੋ?
ਹਾਂਜੀ, ਮੈਂ ਸਟੂਡੈਂਟ ਹਾਂ ਜੀ। ਹਾਂਜੀ,
ਕਿਹੜਾ ਕੋਰਸ ਕੀ ਕਰਦੇ ਹੋ?
ਹੁਣ ਮੈਂ ਇੱਦਾਂ ਟਾਈਮ ਮੈਂ ਕਰ ਰਿਹਾ ਜੀ ਆਟੋਮੋਟਿਵ, ਕਿਉਂਕਿ ਇਹਨਾਂ ਨੇ ਬਾਕੀ ਸਾਰੇ ਓਕੂਪੇਸ਼ਨ ਦਾ ਹੁਣ ਜੋ ਕੱਢਤੇ ਆ ਜੀ।
ਬਹੁਤ ਬਹੁਤ ਮਿਹਰਬਾਨੀ ਅਤੇ ਸ਼ੁਭ ਸ਼ਾਮਾਂ ਤੁਹਾਡੇ ਨਾਲ ਨੇ ਬਲਵੰਤ, ਅਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਸਰ ਜੀ ਮੈਨੂੰ ਇੰਨਾ ਮੌਕਾ ਦੇਣ ਲਈ ਆਪਣੀ ਸਟੋਰੀ ਸ਼ੇਅਰ ਕਰਨ ਲਈ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
SBS Radio.
Enjoy more stories in your language by visiting sbs.com.au.